One. Ik ho omkar satnam karta purukh nirbhau nirvair akal murt ajuni saipam gur prasad jap ad sach jugad sach hai bhi sach nanak hosi bhi sach ad sach jugad sach hai bhi sach nanak दुख कणों जब होते दूर दुख कणों जब होते दूर हाजरी विच जगह मिल गई अब मसलत मोहे मिली हदूर अब मसलत मोहे जे जदों अपन जाग पेंदे हां ते जाग के आके महाराज जी होरां दे दरबार च आउंदे हाँ उन्हां नूं मस्तक नवाउंदे हाँ जाग के सोझी नाल कि किस नूं मस्तक नवा रहा हाँ कौन सामने बैठा है ते की मेरा मस्तक सची मुची निव रहा है किस नूं दुनिया याद है जे किस नूं सोझी है कि होर बहुत सारी संगत बैठी है जे होर कुछ भी याद है तो मस्तक पूरा चुकया नहीं वो जड़े जिस नूं होरना दी सोझी सी वो बाहर रह गया कुछ चुकया कुछ नहीं चुकया ते जदों पूरी सोझी नाल आपां आके बैठीए ते एकदम शांत हो जांदा शांत दुनिया बाहर दी याद रह नहीं सकती कि कोई दुनिया ना दी चीज है अब मसलत मोहे मिली हदूर अब मसलत मोहे मिली हदूर तबे अरोग जब तुम संग बसते, काम क्रोध लोभ मोह अहंकार ये सब रोग कोई नहीं लग सकता। जिन्ना चिर पहला बाहर भी सोजी पै जाए फिर भी इन्हों का संग बहुत ढिला हो जाता, तो फिर अंदर जो शब्द नाल मेल होवे परमेश्वर जी का, तो फिर परमेश्वर जी नाल मिलाप, तो इन्हों का संग टुट गया, सब रोग दूर हो गया, अरोग हो गया, अरोग। तो महाराज जी कहते ज्यों ही परमात्मा का लड़ छुट्टिया त्यों ही मिट्टी हो गए रवार मिट्टी। कोई ना पूछे मेरी बात, फिर कोई ना पूछे मेरी बात। तबे अरोग जब तुम संग बसते, तबे अरोग जब तुम संग बसते, छुटकत होए रवार मिट्टी। जदों संग छुट गया, छुटकत होए रवार, छुटकत होए रवार, छुटकत छुटकत होए रवार, छुटकत होए रवार। तबे अरोग जब तुम संग बसते, तबे अरोग जब तुम संग बसते, तुम संग बसते। मैं तेरे नाल रहना कि तू मेरे नाल रहना, तबे अरोग जब तुम संग बसते, तबे अरोग जब तुम संग बसते,
आई।
ਸ਼ਬਦ ਜਾਪ। ਮਹਾਰਾਜ ਜੀ ਇਹਨਾਂ ਪੀਰਾਂ ਅਤੇ ਫਕੀਰਾਂ ਨੂੰ ਰੱਬ ਦੇ ਲੜ ਲਾਉਣ ਆਏ, ਸਮਝਾਉਂਦੇ ਹਨ ਕਿ ਉਹ ਆਖਦੇ ਹਨ ਅਸੀਂ ਇੰਨੇ ਤਪ ਕੀਤੇ ਹਨ, ਦੁਨੀਆ ਨੂੰ ਤਿਆਗ ਛੱਡਿਆ ਹੈ, ਕਿਸੇ ਚੀਜ਼ ਦੀ ਇੱਛਾ ਨਹੀਂ ਰਹੀ, ਇੰਨੀਆਂ ਕਾਲਨਾ ਕਰ ਲਈਆਂ ਹਨ, ਭੁੱਖ ਪਿਆਸ ਨੀਂਦ ਨੂੰ ਜਿੱਤਿਆ ਹੈ, ਅਤੇ ਤੁਸੀਂ ਸਾਡਾ ਮਜ਼ਾਕ ਉਡਾਉਂਦੇ। ਮਹਾਰਾਜ ਜੀ ਕਹਿੰਦੇ ਤੁਸੀਂ ਕਾਲਨਾ ਕਰ ਲਈ, ਪਰ ਇਹ ਹਉਮੈ ਦੀ ਕਾਲਨਾ ਹੈ, ਇਹ ਤੁਸੀਂ ਮਨ ਨੂੰ ਇਕਾਗਰ ਕਰਕੇ ਜੋ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਇਹ ਹਉਮੈ ਦਾ ਖੇਡ ਹੈ, ਤੁਸੀਂ ਜੱਗ ਨੂੰ ਮਗਰ ਲਾਉਣਾ ਚਾਹੁੰਦੇ ਹੋ, ਤੁਸੀਂ ਰੱਬ ਦੇ ਹੁੰਦੇ ਅਸੀਂ ਤੁਹਾਡੇ ਅੱਗੇ ਸਿਰ ਨੂੰ ਆਉਂਦੇ, ਪਰ ਤੁਸੀਂ ਰੱਬ ਦੇ ਨਹੀਂ ਹੋਏ, ਤੁਸੀਂ ਮੰਨਦੇ ਹੀ ਰਹੇ। ਤੁਸੀਂ ਆਖਦੇ ਹੋ ਅਸੀਂ ਵੈਰਾਗ ਧਾਰਨ ਕੀਤਾ ਹੈ, ਅਸਲੀ ਵੈਰਾਗ ਇਹ ਹੈ ਕਿ ਦੁਨੀਆਂ ਦੇ ਪਦਾਰਥਾਂ ਦੀ ਜਾਂ ਸ਼ੋਹਰਤ ਦੀ ਜਾਂ ਕਿਸੇ ਚੀਜ਼ ਦੀ ਵੀ ਕੋਈ ਖਾਹਿਸ਼ ਨਾ ਰਹਿ ਜਾਵੇ, ਉਹ ਅਸਲੀ ਵੈਰਾਗ ਹੈ, ਅਤੇ ਨਾਲ ਪਰਮਾਤਮਾ ਦੇ ਮੇਲ ਦਾ ਚਾਅ ਉਮੰਗ ਅੰਦਰ ਉਹਦੇ ਮਿਲਾਪ ਦੇ ਖੇੜਿਆਂ ਭਰੇ ਸੁਪਨੇ, ਅਤੇ ਜੋ ਵੈਰਾਗ ਹੈ ਇਹ ਉਦਾਸੀਪੁਣਾ ਨਹੀਂ ਹੈ, ਨਾ ਨਿਰਾਸ਼ਤਾ ਵਾਲਾ ਹੈ, ਨਾ ਦਿਲਗੀਰੀ ਹੈ, ਨਾ ਬਿਆਸਰਾਪੁਣਾ ਹੈ, ਇਹ ਤਾਂ ਉਹਨੂੰ ਮਿਲਣ ਦੀ ਤਾਂਘ ਖੁਸ਼ੀ ਹੈ, ਆਨੰਦ ਹੈ, ਇੱਕ ਖੇੜਾ ਹੈ। ਤੁਸੀਂ ਤਾਂ ਆਪਣੇ ਆਪ ਨੂੰ ਮਾਰ ਹੀ ਲਿਆ ਹੈ, ਪੀਰ ਜਲਾਲੋਦੀਨ ਕਹਿਣ ਲੱਗਾ ਕਿ ਇਹ ਜੋ ਤੁਸੀਂ ਦੱਸਦੇ ਹੋ ਵੈਰਾਗ, ਇਹ ਤਿਆਗ ਤੋਂ ਬਿਨਾਂ ਹੀ ਆ ਜਾਂਦਾ ਹੈ, ਐਵੇਂ ਹੀ ਲੱਗ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨਹੀਂ, ਐਵੇਂ ਨਹੀਂ, ਅਸੀਂ ਇਹ ਨਹੀਂ ਕਹਿੰਦੇ ਕਿ ਐਵੇਂ ਲੱਗ ਜਾਂਦਾ, ਅਸੀਂ ਕਹਿੰਦੇ ਹਾਂ ਕਿ ਬਹੁਤ ਮੁਸ਼ੱਕਤ ਕਰਨੀ ਪੈਂਦੀ, ਦੁਨੀਆ ਵੱਲੋਂ ਮੁੱਖ ਮੋੜਨਾ ਪੈਂਦਾ, ਤਿਆਗ ਕਰਨਾ ਪੈਂਦਾ, ਮਨ ਨੂੰ ਮਾਰਨਾ ਪੈਂਦਾ, ਅਤੇ ਉਹਦੀ ਮਿਹਰ ਨਾਲ ਹੁੰਦਾ, ਅਤੇ ਰੱਬ ਨੂੰ ਮੰਗਣਾ ਚਾਹੀਦਾ, ਅਤੇ ਜੋ ਤਰੀਕਾ ਨਾਮ ਜਪਣਾ ਚਾਹੀਦਾ ਹੈ। ਫਰੀਦੋਦੀਨ ਕਹਿਣ ਲੱਗਾ ਖੁਦਾ ਤੁਹਾਡਾ ਭਲਾ ਕਰੇ, ਸੱਚ ਆਖਿਆ ਜੀ, ਪਰ ਮਹਾਰਾਜ ਜੀ ਕਹਿੰਦੇ ਅਸੀਂ ਜੋ ਇਹ ਤਰੀਕੇ ਹਨ ਤਪ ਦੇ, ਜਿਹਦੇ ਵਿੱਚ ਜ਼ਿੰਦਗੀ ਵਿਹੂਣ ਹੈ, ਜ਼ਿੰਦਗੀ ਵਿਹੂਣ ਤਰੀਕੇ, ਇਹ ਅਸੀਂ ਨਹੀਂ, ਇਹ ਠੀਕ ਨਹੀਂ। ਜੋ ਤੁਸੀਂ ਮਨ ਨੂੰ ਸਾਧਦੇ ਹੋ, ਮਨ ਨੂੰ ਇਕਾਗਰ ਕਰਦੇ ਹੋ ਤਾਕਤਾਂ ਲੈਣ ਲਈ, ਉਹ ਕਹਿਣ ਲੱਗੇ ਫਿਰ ਜੀਵਨ ਵਾਲਾ ਕਿਹੜਾ ਰਸਤਾ ਹੈ? ਮਹਾਰਾਜ ਜੀ ਕਹਿੰਦੇ ਨਾਮ। ਜਤੀ ਲਾਲ ਕਹਿਣ ਲੱਗਾ ਨਾਨਕ ਜੀ ਅਸੀਂ ਇੱਥੇ ਬੈਠੇ ਪਸ਼ੂ ਚਾਰਦੇ ਹਾਂ, ਨਾਮ ਹੀ ਤਾਂ ਜਪਦੇ ਹਾਂ ਸਾਰੇ। ਮਹਾਰਾਜ ਜੀ ਤੀਰਜ ਨਾਲ ਕਹਿੰਦੇ ਜਤੀ ਲਾਲ ਮੂੰਹ 'ਤੇ ਅੱਲਾ ਅੱਲਾ ਆਖਦੇ ਹੋ ਪਰ ਮਨ ਤੁਹਾਡਾ ਅੱਲਾ ਵੱਲ ਨਹੀਂ, ਮਨ ਤੁਹਾਡਾ ਉਹਨਾਂ ਤਾਕਤਾਂ ਵੱਲ ਹੈ ਜੋ ਤੁਸੀਂ ਹਾਸਿਲ ਕਰਨਾ ਚਾਹੁੰਦੇ। ਮਨ ਤੁਹਾਡਾ ਮੈਂ ਵੱਲ ਹੈ। ਮੁੱਖ 'ਚੋਂ ਅੱਲਾ ਆਖਦੇ ਹੋ, ਮਨ ਮੈਂ ਵੱਲ ਹੈ। ਇੱਥੇ ਕੋਈ ਨਾਮ ਜਪਣਾ ਨਾ ਹੋਇਆ, ਇੱਥੇ ਪਰਮਾਤਮਾ ਦੀ ਗੈਰ ਹਾਜ਼ਰੀ ਹੋਈ ਕਿ ਤੁਹਾਡੀ ਸੁਰਤੀ ਪਰਮਾਤਮਾ ਦੇ ਚਰਨਾਂ ਵਿੱਚ ਹੀ ਨਹੀਂ, ਉਹ ਮੈਂ ਵਿੱਚ ਹੈ, ਤਾਕਤਾਂ ਵਿੱਚ। ਚਾਹੀਦਾ ਹੈ ਕਿ ਪਰਮਾਤਮਾ ਨੂੰ ਹਾਜ਼ਰ ਸਮਝਣਾ। ਉਹ ਹਾਜ਼ਰ ਹੈ ਹਰ ਜਗ੍ਹਾ, ਹਰ ਥਾਂ ਉਸ ਨਾਲ ਭਰਪੂਰ ਹੈ। ਇਹ ਦੂਸਰੀ ਗੱਲ ਹੈ ਕਿ ਆਪਾਂ ਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਕਿਉਂਕਿ ਇਹ ਅੱਖਾਂ ਦੁਨੀਆ ਨੂੰ ਦੇਖਣ ਵਾਲੀਆਂ ਰੱਬ ਨੇ ਲਾਈਆਂ ਹਨ। ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਪਰ ਉਹ ਆਪਾਂ ਨੂੰ ਦੇਖ ਰਿਹਾ ਹੈ, ਉਹ ਆਪਾਂ ਨੂੰ ਦੇਖ ਰਿਹਾ ਹੈ, ਹਾਜ਼ਰ ਹੈ। ਉਹ ਵੇਖੇ ਉਹਨਾਂ ਨਦਰ ਨਾ ਆਵਈ, ਉਹ ਦੇਖਦਾ ਹੈ ਪਰ ਆਪਾਂ ਨੂੰ ਉਹ ਦਿਸਦਾ ਨਹੀਂ। ਇਹ ਬਹੁਤ ਅਸਚਰਜ, ਵੱਡੀ ਅਸਚਰਜਤਾ ਦੀ ਗੱਲ ਕਹਿੰਦੇ ਕਿ ਉਹਨੂੰ ਆਪਾਂ ਦਿਸਦੇ ਹਾਂ, ਉਹ ਆਪਾਂ ਨੂੰ ਦਿਸਦਾ ਦੇਖ ਰਿਹਾ ਹੈ, ਆਪਾਂ ਨੂੰ ਉਹ ਦਿਸਦਾ ਨਹੀਂ। ਉਹ ਵੇਖੇ ਉਹਨਾਂ ਨਦਰ ਨਾ ਆਵਈ, ਬਹੁਤਾ ਇਹ ਵਿਡਾਂ ਆਦੇਸ ਤਿਸੈ ਆਦੇਸ। ਨਮਸਕਾਰ ਉਹਨੂੰ, ਚੁੱਕ ਚੁੱਕ ਕੇ ਨਮਸਕਾਰ ਇਹੋ ਜਿਹੇ ਨੂੰ। ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ। ਹਜ਼ੂਰੀ ਵਿੱਚ ਨਾਮ ਜਪਣਾ ਚਾਹੀਦਾ, ਉਸਨੂੰ ਹਾਜ਼ਰ ਸਮਝ ਕੇ ਨਾਮ ਜਪਣਾ। ਜਦੋਂ ਆਪਾਂ ਉਸਨੂੰ ਹਾਜ਼ਰ ਸਮਝਾਂਗੇ ਤਾਂ ਉਹ ਮਿਹਰ ਕਰੇਗਾ, ਉਸਦੀ ਹਜ਼ੂਰੀ ਵਿੱਚ ਰਹਾਂਗੇ, ਉਹ ਦੇਖੇਗਾ ਕਿ ਮੇਰੀ ਹਜ਼ੂਰੀ ਵਿੱਚ ਬੈਠਾ ਹੈ, ਫਿਰ ਅੰਦਰੋਂ ਦੇਖੇਗਾ ਕਿ ਚਾਹੁੰਦਾ ਕੀ ਹੈ। ਫਿਰ ਆਪਾਂ ਨੂੰ ਜੇ ਆਪਾਂ ਉਸਨੂੰ ਮੰਗਾਂਗੇ ਤਾਂ ਮਿਹਰ ਕਰੇਗਾ, ਪਰ ਮਿਹਰ ਉਸਦੀ ਤਾਂ ਹੋਏਗੀ ਜੇ ਆਪਾਂ ਹਜ਼ੂਰੀ ਵਿੱਚ ਰਹਾਂਗੇ। ਅਬਦੁਲ ਕਹਿਣ ਲੱਗਾ ਕਿ ਨਾਮ ਜਪਦੇ ਹਾਂ ਪਰ ਮਨ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਹ ਨਹੀਂ ਨਾਮ ਜਪਣ ਵਿੱਚ ਲੱਗਦਾ। ਕੋਈ ਦੁਨਿਆਵੀ ਖਾਹਿਸ਼ ਵੀ ਨਹੀਂ ਹੈ ਪਰ ਇੱਧਰ ਨਹੀਂ ਲੱਗਦਾ। ਮਹਾਰਾਜ ਜੀ ਕਹਿੰਦੇ ਕੜੀ ਮੁੜੀ ਮਨ ਨੂੰ ਮੋੜ ਕੇ ਲਿਆਉਣਾ ਚਾਹੀਦਾ ਹੈ, ਕੜੀ ਮੁੜੀ ਇਹੀ ਮੁਸ਼ਕਤ ਕਰਨੀ ਹੈ, ਇਹੀ ਕਾਲਨਾ ਕਾਲਨੀ। ਅਤੇ ਪਹਿਲਾਂ ਰਸਨਾ ਨਾਲ ਨਾਮ ਜਪਣਾ ਚਾਹੀਦਾ ਹੈ, ਮਨ ਭਾਵੇਂ ਨਾਮ ਹੀ ਲੱਗੇ, ਰਸਨਾ ਨਾਲ ਨਾਮ ਜਪਦੇ ਰਹਿਣਾ ਚਾਹੀਦਾ ਹੈ। ਫਿਰ ਹੌਲੀ ਹੌਲੀ ਕਦੀ ਕਦਾਈ ਮਨ ਨੂੰ ਸੁਣੋ, ਰਸਨਾ ਨਾਮ ਜਪਦੀ, ਅਤੇ ਇਸਨੂੰ ਸ਼ਰਮ ਆਓ ਕਿ ਮੈਂ ਕਿੱਥੇ ਫਿਰਦਾ ਹਾਂ ਅਤੇ ਜਪਣਾ ਨਾਮ ਸੀ। ਫਿਰ ਥੋੜ੍ਹੀ ਦੇਰ ਇੱਥੇ ਰਹੋ, ਫਿਰ ਚਲੇ ਜਾਓ, ਹੌਲੀ ਹੌਲੀ ਹਾਜ਼ਰੀ ਵਿੱਚ ਆਉਣ ਲੱਗ ਜਾਓ ਅਤੇ ਫਿਰ ਹਾਜ਼ਰ ਹੀ ਰਹੇਗਾ। ਅਤੇ ਜਦੋਂ ਹਾਜ਼ਰ ਰਹੇਗਾ ਤਾਂ ਫਿਰ ਤੁਸੀਂ ਸਦਾ ਆਨੰਦ ਵਿੱਚ, ਸਦਾ ਖੇੜੇ ਵਿੱਚ ਉਹਦੇ ਮਿਲਾਪ ਨੂੰ ਮਾਣੋਗੇ। ਇੱਕ ਵਾਰ ਉਹਦੇ ਹਜ਼ੂਰ ਹੋ ਗਏ ਤਾਂ ਫਿਰ ਕਦੀ ਬਾਹਰ ਪਰਾਂ ਜਾ ਹੀ ਨਹੀਂ ਸਕੋਗੇ, ਤੁਹਾਡੇ 'ਚ ਹਿੰਮਤ ਹੀ ਨਹੀਂ ਹੋਏਗੀ ਪਰਾਂ ਹੋਣ ਦੀ। ਜਦੋਂ ਉਹਦਾ ਮਿਲਾਪ ਮਾਨ ਲਿਆ ਇੱਕ ਵਾਰ, ਅਤੇ ਜਿੰਨਾ ਚਿਰ ਦੂਰ ਰਹਿੰਦੇ ਹਾਂ ਉਨ੍ਹਾਂ ਚਿਰ ਤੁਸੀਂ ਆਪ ਵੀ ਦੁਖੀ ਹੋ, ਤਪ ਰਹੇ ਹੋ, ਅਤੇ ਦੂਸਰੇ ਵੀ ਖਲਕਤ ਵੀ ਕੋਈ ਤੁਹਾਡੇ ਤੋਂ ਸੁੱਖ ਨਹੀਂ ਪਾ ਰਹੇ। ਸੋ ਤੁਹਾਡਾ ਯੋਗ ਪੁਣਾ ਧਾਰਨ ਦਾ ਕੀ ਫਾਇਦਾ ਹੋਇਆ? ਦੁੱਖ ਕਨੋ ਜਬ ਹੋਤੇ ਦੂਰ, ਦੁੱਖ ਕਨੋ ਜਬ ਹੋਤੇ ਦੂਰ, ਅਬ ਮਸਲਤ ਮੋਹੇ ਮਿਲੀ ਹਦੂਰ, ਅਬ ਮਸਲਤ ਮੋਹੇ ਮਿਲੀ ਹਦੂਰ, ਇਸਨੂੰ ਨਿਵਾਰਨਾ ਹੈ ਨਾਮ ਜਪ ਕੇ, ਸੇਵਾ ਕਰਕੇ। ਇੱਕ ਫਕੀਰ ਸੀ, ਉਸਨੇ ਫਕੀਰੀ ਪੁਣਾ ਧਾਰਨ ਕੀਤਾ ਹੋਇਆ ਸੀ, ਪਰ ਅਜੇ ਮੰਜ਼ਿਲ ਤੋਂ ਕਾਫੀ ਉਰੇ ਸੀ। ਅਤੇ ਉਸ ਫਕੀਰ ਕੋਲ ਇੱਕ ਬਾਦਸ਼ਾਹ ਆਇਆ ਕਰੇ। ਬਾਦਸ਼ਾਹ ਨੂੰ ਉਸ ਫਕੀਰ 'ਤੇ ਬਹੁਤ ਭਰੋਸਾ ਹੋ ਗਿਆ, ਬਹੁਤ ਸ਼ਰਧਾ ਵੱਜ ਗਈ। ਪਰ ਉਹ ਫਕੀਰ ਅਜੇ ਊਣਾ ਸੀ, ਰੱਬ ਦੀ ਕਰਨੀ ਇਸ ਤਰ੍ਹਾਂ ਹੋਈ ਕਿ ਦੋਵੇਂ ਹੀ ਕੁਝ ਦਿਨਾਂ ਦਾ ਵੱਖ ਵੱਖ ਪਾ ਕੇ ਦੋਵੇਂ ਹੀ ਸਰੀਰ ਤਿਆਗ ਗਏ। ਉਸ ਨਗਰ ਵਿੱਚ ਇੱਕ ਭਲਾ ਪੁਰਸ਼ ਰਹਿੰਦਾ ਸੀ, ਉਹ ਇੱਕ ਫਕੀਰ ਕੋਲ ਗਿਆ ਜਿਹੜਾ ਕਿ ਉਸਨੇ ਸੁਣਿਆ ਸੀ ਕਿ ਪਹੁੰਚਿਆ ਹੋਇਆ ਫਕੀਰ। ਜਾ ਕੇ ਬਹੁਤ ਅਦਬ ਨਾਲ ਸਵਾਲ ਕੀਤਾ ਕਿ ਸਾਈਂ ਜੀ, ਸਾਡੇ ਪਿੰਡ ਇੱਕ ਫਕੀਰ ਰਹਿੰਦਾ ਸੀ ਅਤੇ ਇਸ ਤਰ੍ਹਾਂ ਬਾਦਸ਼ਾਹ ਆਉਂਦਾ ਸੀ ਉਹਦੇ ਕੋਲ, ਅਤੇ ਮੈਨੂੰ ਸੁਪਨਾ ਆਇਆ ਹੈ। ਮੈਂ ਸੁਪਨੇ 'ਚ ਦੇਖਿਆ ਹੈ ਕਿ ਬਾਦਸ਼ਾਹ ਸਵਰਗਾਂ ਵਿੱਚ ਹੈ ਅਤੇ ਫਕੀਰ ਨਰਕਾਂ ਵਿੱਚ ਹੈ, ਅਤੇ ਮੇਰਾ ਅੰਦਰ ਤਬਕ ਗਿਆ ਹੈ ਕਿ ਇਹ ਕਿਸ ਤਰ੍ਹਾਂ ਹੋਇਆ। ਅਤੇ ਮੇਰਾ ਅੰਦਰ ਵੀ ਕਹਿੰਦਾ ਹੈ ਕਿ ਜੋ ਮੈਨੂੰ ਰੱਬ ਨੇ ਦਿਖਾਇਆ ਹੈ ਸੁਪਨੇ ਵਿੱਚ ਜ਼ਰੂਰ ਸੱਚ ਹੈ, ਪਰ ਮੈਨੂੰ ਇਹਦੀ ਸਮਝ ਨਹੀਂ ਆ ਰਹੀ। ਉਹ ਫਕੀਰ ਕਹਿਣ ਲੱਗਾ, ਭਾਈ ਬਾਦਸ਼ਾਹ ਦੀ ਸ਼ਰਧਾ ਪੂਰੀ ਸੀ ਅਤੇ ਸ਼ਰਧਾ ਨੂੰ ਰੱਬ ਫਲ ਲਾਉਂਦਾ ਹੈ, ਉਹਦੀ ਸ਼ਰਧਾ ਨੂੰ ਫਲ ਰੱਬ ਨੂੰ ਲਾਉਣਾ ਪਿਆ, ਉਹ ਸਵਰਗਾਂ 'ਚ ਚਲੇ ਗਿਆ। ਅਤੇ ਫਕੀਰ ਅਜੇ ਊਣਾ ਸੀ, ਉਹ ਅੰਦਰੋਂ ਖੁਸ਼ ਹੁੰਦਾ ਹੁੰਦਾ ਸੀ ਕਿ ਮੇਰੇ ਕੋਲ ਬਾਦਸ਼ਾਹ ਆਉਂਦੇ, ਅਤੇ ਉਸਦੇ ਹੋਮੇ ਉਸਨੂੰ ਨਰਕਾਂ 'ਚ ਲੈ ਗਏ। ਜੇ ਆਪਾਂ ਹੋਮੇ ਤੋਂ ਬਹੁਤ ਬਚਣਾ ਹੈ, ਜੋ ਆਪਣਾ ਮਨ ਹੈ ਪਾਰੇ ਵਾਂਗੂ ਹੈ, ਜਿਸ ਤਰ੍ਹਾਂ ਪਾਰਾ ਇੱਕ ਜਗ੍ਹਾ 'ਤੇ ਟਿਕਦਾ ਨਹੀਂ ਹੈ, ਇਹ ਕਿਧਰੇ ਵੀ ਬਾਹਰ ਟਿਕਦਾ ਨਹੀਂ, ਇੱਥੋਂ ਉੱਥੇ, ਉੱਥੋਂ ਹੋਰ ਅੱਗੇ ਅੱਗੇ, ਅਤੇ ਆਪਣੇ ਆਪ ਨੂੰ ਦੇਖਦੇ ਰਹਿਣਾ ਹੈ ਕਿ ਆਪਣੇ ਤੋਂ ਨੀਵੇਂ ਨਾਲ ਇਹ ਨਾ ਹੋਵੇ ਕਿ ਆਪਾਂ ਨੂੰ ਕੋਈ ਆਪਣੇ ਤੋਂ ਨੀਵਾਂ ਦਿਸੇ। ਸਾਰੇ ਉਹਦੇ ਬੱਚੇ ਹਨ, ਸਾਰਿਆਂ ਵਿੱਚ ਉਹ ਆਪ ਬੈਠਾ ਹੈ। ਉਹਨਾਂ ਦੇ ਦਰਬਾਰ ਆਉਣ ਦਾ ਇੱਕ ਮਹਾਰਾਜ ਜੀ ਆਪਾਂ ਨੂੰ ਇਹ ਦਿਖਾਉਂਦੇ ਹਨ, ਸਿਖਾਉਂਦੇ ਹਨ, ਆਪਾਂ ਸਾਰਿਆਂ ਨੂੰ ਬਰਾਬਰ ਬਿਠਾ ਕੇ ਕਿ ਤੁਸੀਂ ਸਾਰੇ ਬਰਾਬਰ ਹੋ, ਤੁਸੀਂ ਸਾਰੇ ਬਰਾਬਰ, ਕੋਈ ਉੱਚਾ ਨਹੀਂ ਹੈ, ਕੋਈ ਨੀਵਾਂ ਨਹੀਂ। ਅਤੇ ਬਿਰਤੀ ਹਮੇਸ਼ਾ ਬਣਾਈ ਰੱਖਣੀ ਚਾਹੀਦੀ ਹੈ। ਜੇ ਇਹ ਫੋਨ ਰੋਜ਼ ਵੱਜਦਾ ਹੈ ਵਾਹਿਗੁਰੂ ਜੀ। ਅੱਜ ਬਾਹਰੋਂ ਸੰਗਤ ਜੋ ਬਾਹਰਲੇ ਇੱਕ ਸੂਬੇ 'ਚੋਂ ਆਈ ਸੀ, ਹਾਂਜੀ ਜੀ, ਕੱਲ੍ਹ ਪਰਸੋਂ ਸੰਗਤ ਐਡਮਿੰਟਨ ਤੋਂ, ਮੈਨੀਟੋਬਾ ਤੋਂ, ਕੈਲੀਫੋਰਨੀਆ ਤੋਂ, ਹੋਰ ਨਿਊਯਾਰਕ ਤੋਂ, ਮਿਸਿਸਿਪੀ, ਲੂਜ਼ੀਆਨਾ ਤੋਂ ਆਈਆਂ ਬਹੁਤ ਪਿਆਰ ਨਾਲ ਸਾਰੀ ਸੰਗਤ, ਟੋਰਾਂਟੋ ਤੋਂ ਜੀ, ਬਹੁਤ ਪਿਆਰ ਨਾਲ ਸਾਰੀ ਸੰਗਤ ਨੂੰ ਜੀ ਆਇਆ ਜੀ ਆਇਆ ਜੀ। ਸੰਗਤ ਜਿਹੜੀ ਬਾਹਰੋਂ ਆਈ ਸੀ, ਉਹਨਾਂ ਦੇ ਨਾਲ ਇੱਕ ਰਿਸ਼ਤੇਦਾਰ ਬੀਬਾ ਸੀ, ਉਹ ਲੈ ਆਏ ਸਾਡੇ ਪਾਸ ਦੇ ਨੇ। ਉਹ ਬਾਹਰੋਂ ਜੋ ਸੰਗਤ ਆਈ, ਉਹਨਾਂ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਸਨ, ਅਤੇ ਉਹ ਬੀਬਾ ਨੂੰ ਨਾਲ ਲੈ ਕੇ ਆਏ। ਛੋਟੀ ਉਮਰ ਪਰ ਅਸੀਂ ਦੇਖ ਕੇ ਹੈਰਾਨ ਹੋ ਗਏ ਕਿ ਉਹ ਬੀਬੇ ਦਾ ਸਿਰਫ ਮੂੰਹ ਹੀ ਨਹੀਂ, ਸਾਰੇ ਦਾ ਸਾਰਾ ਬਦਨ ਪੀੜ ਪੀੜੋ ਪੀੜ ਸੀ, ਅਤੇ ਉਹਦੇ ਵੱਲ ਵੇਖਣਾ ਵੀ ਮੁਸ਼ਕਲ ਸੀ। ਅਸੀਂ ਪੁੱਛਿਆ ਕੀ ਗੱਲ ਹੈ, ਕਹਿਣ ਲੱਗੇ ਮੇਰੀ ਜ਼ਿੰਦਗੀ 'ਚ ਬਹੁਤ ਦੁਰਘਟਨਾਵਾਂ ਹੋਈਆਂ। ਅਸੀਂ ਕਿਹਾ ਕਿਸ ਤਰ੍ਹਾਂ ਦੀਆਂ, ਉਹਨਾਂ ਨੇ ਦੱਸਿਆ ਕਿ ਮੇਰੇ ਮਾਂ ਬਾਪ ਅਲੱਗ ਹੋ ਗਏ ਸੀ, ਬਾਪ ਨੇ ਹੋਰ ਵਿਆਹ ਕਰਾ ਲਿਆ, ਮੈਨੂੰ ਕੁਛ ਚਿਰ ਇੰਡੀਆ ਰਹਿਣਾ ਪਿਆ, ਮਾਂ ਨੇ ਵੀ ਹੋਰ ਵਿਆਹ ਕਰਾ ਲਿਆ, ਕੋਈ ਬਹੁਤ ਵੱਡੀ ਮੁਸੀਬਤ ਨਹੀਂ ਸੀ, ਪਰ ਇਹ ਗੱਲਾਂ ਉਹਨਾਂ ਨੂੰ ਇੰਨੀਆਂ, ਉਹਨਾਂ ਦੇ ਰੋਮ ਰੋਮ ਵਿੱਚੋਂ ਦੁੱਖ ਊਜ ਰਿਹਾ ਸੀ, ਰੋਮ ਰੋਮ 'ਚ, ਅਤੇ ਕਦੇ ਉਹਨਾਂ ਨੇ ਹੱਸ ਕੇ ਨਹੀਂ ਦੇਖਿਆ ਹੋਣਾ, ਇਸ ਤਰ੍ਹਾਂ ਦਾ ਉਹਨਾਂ ਦਾ ਚਿਹਰਾ ਸੀ ਜੀ। ਮਹਾਰਾਜ ਜੀ ਆਪਾਂ ਨੂੰ ਇਹੀ ਸਮਝਾਉਂਦੇ, ਪਹਿਲੀ ਗੱਲ ਤਾਂ ਆਪਾਂ ਆਪਣਾ ਪੂਰੀ ਕੋਸ਼ਿਸ਼ ਅਤੇ ਪਰਮਾਤਮਾ ਦੀ ਬਖਸ਼ਿਸ਼ ਮੰਗਣੀ ਕਿ ਮਹਾਰਾਜ ਜੀ ਇਸ ਤਰ੍ਹਾਂ ਕਦੀ ਨਾ ਹੋਵੇ, ਆਪਣੇ ਘਰਾਂ ਵਿੱਚ ਸ਼ਾਂਤੀ ਰੱਖਣੀ, ਸੁੱਖ ਰੱਖਣਾ, ਹਉਮੈ ਨੂੰ ਨਿਵਾਰ ਕੇ ਰੱਖੀਏ ਅਤੇ ਸਭ ਠੀਕ ਰਹਿੰਦਾ। ਜਦੋਂ ਸ਼ਾਦੀ ਹੋ ਜਾਏ, ਬੱਚੇ ਹੋ ਜਾਣ, ਫਿਰ ਮਾਂ ਪਿਓ ਬਣ ਜਾਈਏ, ਮਾਂ ਪਿਓ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਬੱਚਿਆਂ ਪ੍ਰਤੀ, ਜ਼ਿੰਦਗੀ ਇੱਕਦਮ। ਇਹਨਾਂ ਮੁਲਕਾਂ ਦੇ ਵਿੱਚ ਮਾਂ ਪਿਓ ਬੱਚਿਆਂ ਪ੍ਰਤੀ ਉਹ ਜ਼ਿੰਮੇਵਾਰੀ ਨਿਭਾਉਂਦੇ ਨਹੀਂ ਅਤੇ ਆਪਾਂ ਸਮਝ ਬੈਠੇ ਹਾਂ ਕਿ ਸ਼ਾਇਦ ਇਹ ਠੀਕ ਹੈ। ਪਿੱਛੇ ਆਪਣੇ ਦੇਸ਼ ਵਿੱਚ ਹੋਰ ਗੱਲ ਹੈ, ਬੱਚਿਆਂ ਲਈ ਕੁਰਬਾਨੀ ਕਰਨੀ ਪੈਂਦੀ ਹੈ, ਨਾ ਚਾਹੁੰਦਿਆਂ ਹੋਇਆਂ ਵੀ ਕਈ ਵਾਰ ਕਈਆਂ ਰਸਤਿਆਂ 'ਚੋਂ ਗੁਜ਼ਰਨਾ ਪੈਂਦਾ ਹੈ, ਪਰ ਉਹ ਬੱਚਿਆਂ ਦਾ ਨੁਕਸਾਨ ਨਾ ਹੋ ਸਕੇ, ਇਸ ਲਈ ਕਿਉਂਕਿ ਉਹ ਬੱਚੇ ਪਰਮਾਤਮਾ ਨੇ ਆਪਾਂ ਨੂੰ ਆਪਣੀ ਸਪੁਰਦਗੀ ਕੀਤੇ ਹਨ ਕੁਝ ਸਾਲਾਂ ਲਈ, ਅਤੇ ਜੇ ਉਹ ਆਪਣੇ ਕਰਕੇ ਕੁਰਾਏ ਪੈ ਗਏ ਤਾਂ ਆਪਾਂ ਜ਼ਿੰਮੇਵਾਰ ਹੋਵਾਂਗੇ। ਆਪਾਂ ਜਵਾਬਦੇਹ ਹੋਵਾਂਗੇ ਜੇ ਆਪਾਂ ਉਹਨਾਂ ਦੇ ਕੇਸ ਕੱਟਾਂਗੇ ਛੋਟੇ ਹੁੰਦਿਆਂ ਦੇ, ਆਪਾਂ ਜਵਾਬਦੇਹ ਹੋਵਾਂਗੇ। ਉਹ ਤਾਂ ਬਰਬਾਦ ਹੋਣਗੇ ਹੀ, ਗੁਆਚ ਜਾਣਗੇ, ਪਤਾ ਨਹੀਂ ਰਹੇਗਾ ਅਸੀਂ ਕੌਣ ਹਾਂ। ਪਰ ਜਵਾਬ ਦੇ ਆਪਾਂ ਵੀ ਹੋਵਾਂਗੇ ਅਤੇ ਬੱਚਿਆਂ ਪ੍ਰਤੀ ਬਹੁਤ ਸਾਵਧਾਨ ਰਹਿਣਾ ਜੀ। ਛੋਟੇ ਹੁੰਦਿਆਂ ਤੋਂ ਉਹਨਾਂ ਨੂੰ, ਜਿਹੜੇ ਲੋਕ ਜ਼ਿੰਦਗੀ 'ਚ ਜਿਨ੍ਹਾਂ ਨੇ ਵੱਡੇ ਵੱਡੇ ਕੰਮ ਕੀਤੇ, ਉਹਨਾਂ ਦੀ ਨੀਂਹ ਛੋਟੀ ਉਮਰ ਵਿੱਚ ਰੱਖੀ ਗਈ ਸੀ ਅਤੇ ਬਹੁਤਿਆਂ ਦੀਆਂ ਨੀਂਹਾਂ ਉਹਨਾਂ ਦੇ ਮਾਂ ਪਿਓ ਨੇ ਰੱਖੀਆਂ ਸੀ। ਜ਼ਿੰਦਗੀ ਵਿੱਚ ਹਾਦਸੇ ਆਉਣਗੇ, ਦੁੱਖ ਸੁੱਖ ਆਉਣਗੇ, ਪਰ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਨਾਲ ਜਿੰਨੀ ਛੇਤੀ ਹੋ ਸਕੇ ਪਰਮਾਤਮਾ ਨੂੰ ਜਲਦੀ ਨਾ ਮਿਲਣਾ ਚਾਹੀਦਾ ਹੈ। ਆਪਣਾ ਜਦੋਂ ਆਪਾਂ ਉਹਦੇ ਨਾਲ ਮਿਲਾਂਗੇ ਤਾਂ ਆਪਾਂ ਉਹਦੇ ਨਾਲ ਭਰ ਜਾਵਾਂਗੇ, ਆਪਣਾ ਤਨ ਮਨ ਸਭ ਕੁਛ ਪਰਮਾਤਮਾ ਦੇ ਨਾਲ ਭਰ ਜਾਏ ਅਤੇ ਫਿਰ ਦੁੱਖ ਅੰਦਰ ਆਉਣ ਦੀ ਕੋਈ ਜਗ੍ਹਾ ਹੀ ਨਹੀਂ ਰਹਿ ਜਾਂਦੀ। ਓਨਾ ਚਿਰ ਆਪਾਂ ਖਾਲੀ ਹਾਂ, ਹਰ ਕਿਸਮ ਦਾ ਦੁੱਖ ਅੰਦਰ ਆਏਗਾ ਅਤੇ ਜਦੋਂ ਪਰਮਾਤਮਾ ਨਾਲ ਭਰਪੂਰ ਹੋ ਗਏ, ਪੂਰੇ ਹੋ ਗਏ, ਫਿਰ ਜਗ੍ਹਾ ਹੀ ਨਹੀਂ ਅੰਦਰ, ਦੁੱਖ ਆਏਗਾ ਕਿੱਥੇ। ਮੁਸ਼ਕਲਾਂ ਆਉਂਦੀਆਂ ਹਨ ਪਰ ਦੁੱਖਾਂ ਦੇ ਦੁੱਖ ਆਉਣਗੇ, ਕਈ ਦੁੱਖ ਇਹੋ ਜਿਹੇ ਹੋਣਗੇ ਕਿ ਜਿਹੜੇ ਕਈ ਚਿਰ ਭੁੱਲਣਗੇ ਨਹੀਂ, ਪਰ ਜੇ ਪਰਮਾਤਮਾ ਦੇ ਲੜ ਲੱਗੇ ਹਾਂ ਤਾਂ ਫਿਰ ਹੋਰ ਗੱਲ ਹੁੰਦੀ। ਅਤੇ ਜੇ ਦੁੱਖ ਆਉਂਦਾ ਵੀ ਹੈ ਤਾਂ ਉਸ ਦੁੱਖ ਦੇ ਘਰ 'ਚੋਂ ਦੀਵਾ ਲਿਆ ਕੇ ਆਪਣੇ ਘਰ ਬਾਲੀਏ ਅਤੇ ਉਹਨੇ ਸੁੱਖ ਨਹੀਂ ਦੇਣਾ, ਉਹ ਦੀਵਾ ਵੀ ਦੁੱਖਾਂ ਵਾਲਾ ਹੀ ਹੋਣ। ਇੱਕੋ ਇੱਕ ਤਰੀਕਾ ਸੁਖੀ ਰਹਿਣ ਦਾ ਕਿ ਪਰਮਾਤਮਾ ਨਾਲ ਜੁੜਿਆ ਜਾਵੇ, ਅਤੇ ਆਪਣਾ ਕੁਦਰਤੀ ਸੁਭਾਅ ਹੈ ਪਰਮਾਤਮਾ ਨਾਲ ਜੁੜਨ ਦਾ, ਕੁਦਰਤ ਵੱਲੋਂ ਸੁਭਾਅ। ਆਪਣੇ ਜੋ ਪੰਜ ਇੰਦਰੀਆਂ ਹਨ, ਇਹਨਾਂ ਪੰਜਾਂ ਦਾ ਸੁਭਾਅ ਰੱਬ ਨਾਲ ਜੁੜਨਾ। ਮਨ ਇਹਨਾਂ ਨੂੰ ਖਰਾਬ ਕਰਦਾ ਹੈ, ਪਰ ਇਹਨਾਂ ਦਾ ਆਪਣਾ ਸੁਭਾਅ ਰੱਬ ਨਾਲ ਜੁੜਨਾ। ਅੱਖਾਂ ਦਾ ਕੁਦਰਤੀ ਸੁਭਾਅ ਜੋ ਹੈ, ਕਿਉਂਕਿ ਅੱਖਾਂ ਅੱਗ ਦੀ ਇੰਦਰੀ ਹਨ, ਆਪਾਂ ਪੰਜਾਂ ਤੱਤਾਂ ਦੇ ਬਣੇ ਹੋਏ ਹਾਂ, ਅੱਗ, ਪਾਣੀ, ਹਵਾ, ਮਿੱਟੀ ਅਤੇ ਖਾਲੀ ਆਕਾਸ਼। ਅੱਖਾਂ ਅੱਗ ਦੀ ਇੰਦਰੀ ਹਨ ਅਤੇ ਅੱਗ ਦਾ ਸੁਭਾਅ ਹੈ ਬੁਝੀ ਰਹਿਣਾ। ਜਦੋਂ ਇਹਨੂੰ ਕੋਈ ਜਗਾਉਂਦਾ ਹੈ ਆ ਕੇ ਤਾਂ ਅੱਗ ਲੱਗਦੀ ਹੈ, अपने आप विच सारी बनस्पति विच अग है, जिन्ने दरख्त बूटे का पर वो अग बुझी रहती है। इस तरह अपनी अख का कुदरती सुभा है बुझे रहना, बंद रहना। अपन सोना इस करके चंगा लगता है क्योंकि अख का कुदरती सुभा है बंद रहना, तो जो सौंदे हाँ तो अख बंद होती। कोशिश पर दुनियावी अख, दुनियावी अख बंद नहीं होती। दुनियावी अख दरबार में आके भी खुली रहती है। दुनियावी अख नूं बंद करने लई बहुत कोशिश करनी पैंदी है, जदों कि तुहाडी फकीरी अख नूं खोलन लई कोशिश करनी पैंदी। अख ही है कुदरती सुभा, अपना है परमात्मा वल जानता। कान हन ते कान आकाश दी इंद्री है, आकाश खुला रहता है, खुला है, कभी बंद नहीं होता। इस तरह अपने कान हमेशा खुले रहते हैं, बंद नहीं हो सकते। आकाश विच आवाज़ पैदा होती है, ते आकाश विच गां दियां गां सुरंगां हन, आकाश दे विच ही। इस तरह अपने कान विच सुरंग सुरंगा ते कई केरे जहे। तो जिस तरह आकाश हर एक चीज़ नूं प्रवान करता है, आकाश फुल नूं भी उस तरह ही चूमन दिंदा है, कंडे नूं भी उस तरह ही चूमन दिंदा है। आकाश विच ही झूमते हैं ना, आकाश साधु नूं भी उस तरह ही अपने विचों दी लंघन दिंदा है, चोर नूं भी उस तरह ही लंघन दिंदा है। किसी गरीब का पतंग भी आकाश उस तरह ही उड्डन दिंदा है जिस तरह किसी बादशाह का जहाज। आकाश नूं कोई परवाह नहीं है, कोई मतलब नहीं है कि उच्चा है कि नीवा है, चंगा है कि मंदा है, उसनों सब कुछ परवान। तो अपने नाल किसी नूं ही जोड़दा नहीं, अपना कुदरती सुभाव है कि जो कुछ भी आप सुनते हाँ वो अंदर नहीं आना चाहिए। आकाश हर एक चीज़ उहदे च गुजरती है पर आकाश विच रहिंदी नहीं। इस तरह चंगा मंदा बोल सुनना, चुगली निंदिया भी जे सुनी, लंघदे हुए सुने जाइए तो सुननी पवे तो सुनी ना जाए। महाराज जी कहिंदे एक बहुत प्यारा वचन कर दे, अखां बाजों वेखना विन कन्ना सुनना। महाराज जी कहिंदे परमात्मा नूं मिल जाना है तो परमात्मा नूं मिल के उहदे गल लगना है, उहदे लई तीन चीज़ां चाहीदियां हन। एक पैर चाहीदे हन उहदे कोल जाण लई, दूजियां अखां चाहीदियां हन रस्ता वेखण लई कि कित्थों दी जाना है, ते तीजा हथ चाहीदे हन उहदे गल च पाउण लई। ते दसदे कि उह किस तरह दे हथ हुंदे, उह पैर किस तरह दे हुंदे, उह अखां किस तरह दे हुंदे। अखां बाजों वेखणा विन कन्ना सुनना, अखां बाजों वेखणा विन कन्ना सुनना। ਸਮਝਾਉਂਦੇ ਹਨ ਕਿ ਤੇਰੀ ਜਦੋਂ ਤੂੰ ਇਸ ਰਸਤੇ 'ਤੇ ਚੱਲੇਗਾ ਤਾਂ ਇੱਕ ਸਟੇਜ ਆਊ, ਹੁਣ ਤੂੰ ਅੱਖ ਖੋਲਦਾ ਹੈ, ਕੁਛ ਵੇਖਣ ਲਈ ਖੋਲਦਾ ਹੈ, ਅੱਖ ਵਿੱਚੋਂ ਤੂੰ ਕੁਛ ਵੇਖਦਾ ਹੈ, ਤੇਰਾ ਮਨ ਵੇਖਦਾ ਹੈ, ਫਿਰ ਇੱਕ ਸਟੇਜ ਆਊ, ਤੂੰ ਅੱਖ ਖੋਲੇਗਾ ਪਰ ਵੇਖਣ ਵਾਲਾ ਗੈਰ ਹਾਜ਼ਰ ਹੋ। ਮਨ ਦੀ ਮੌਤ ਹੋ ਜਾਊ ਜਦੋਂ ਵੇਖੇਗਾ, ਕੁਛ ਵੀ ਵੇਖਣ ਲਈ ਅੱਖ ਨਹੀਂ ਖੋਲੇਗਾ, ਉਸ ਤਰ੍ਹਾਂ ਹੀ ਅੱਖ ਖੁੱਲੇਗੀ, ਅਤੇ ਰੱਬ ਦੀ ਮਰਜ਼ੀ ਹੈ ਉਹ ਕੀ ਦਿਖਾਉਂਦਾ। ਤੂੰ ਕੁਛ ਆਪਣੇ ਵੱਲੋਂ ਕੁਛ ਵੇਖਣ ਲਈ ਨਹੀਂ ਅੱਖ ਖੋਲੇਗਾ, ਦੁਨਿਆਵੀ ਅੱਖ ਆਪਣੇ ਵੱਲੋਂ ਖੁੱਲਦੀ ਹੈ ਕੁਛ ਵੇਖਣ ਲਈ। ਅਤੇ ਇਸ ਰਸਤੇ 'ਤੇ ਇੱਕ ਸਟੇਜ ਆਉਂਦੀ ਕਿ ਜਿੱਥੇ ਤੁਹਾਡੀ ਅੱਖ ਖੁੱਲਦੀ ਹੈ, ਕੁਛ ਵੀ ਵੇਖਣ ਨੂੰ ਨਹੀਂ, ਉਂਝ ਹੀ, ਅਤੇ ਨਾ ਤੁਸੀਂ ਕੁਛ ਖਾਸ ਵੇਖਦੇ ਹੀ ਹੋ, ਨਾ ਵੇਖਣਾ ਚਾਹੁੰਦੇ ਹੀ ਹੋ, ਰੱਬ ਤੁਹਾਨੂੰ ਕੁਛ ਦਿਖਾ ਦਿੰਦਾ ਹੈ ਜੋ ਉਸਨੇ ਦਿਖਾਉਣਾ ਹੁੰਦਾ ਹੈ। ਜਿੱਥੇ ਉਸਨੇ ਕੁਛ ਦਿਖਾਉਣਾ ਹੈ, ਤੁਸੀਂ ਨੇਤਰ ਬੰਦ ਕਰਕੇ ਬੈਠੇ ਹੋ ਕਾਰ 'ਚ, ਉਸਨੇ ਤੁਹਾਨੂੰ ਕੁਛ ਦਿਖਾਉਣਾ ਹੈ, ਤੁਹਾਡੀ ਆਪਣੇ ਆਪ ਅੱਖ ਖੁੱਲ੍ਹ ਜਾਣੀ ਹੈ, ਤੁਸੀਂ ਕੁਛ ਵੇਖਣ ਲਈ ਨਹੀਂ ਅੱਖ ਖੋਲ੍ਹਣੀ, ਉਹਨੇ ਕੁਛ ਦਿਖਾਉਣਾ, ਤੁਹਾਡੀ ਅੱਖ ਫਿਰ ਬੰਦ ਹੋ ਜਾਏ। ਤੁਹਾਡੇ ਵਿੱਚ ਜੋ ਵੇਖਣ ਵਾਲਾ ਸੀ ਉਹਦੀ ਮੌਤ ਹੋ ਜਾਂਦੀ। ਇਹ ਆਪਣੀ ਜੋ ਸੁਰਤੀ ਹੈ, ਇਸ ਨੂੰ ਅੰਗਰੇਜ਼ੀ ਵਿੱਚ ਪਿਓਰ ਕੌਨਸ਼ੀਅਸਨੈਸ ਕਹਿੰਦੇ ਕਿ ਸੁੱਚੀ ਸੁਰਤੀ, ਸੁੱਚੀ ਸੁਰਤੀ। ਆਪਣਾ ਮਨ ਜੋ ਹੈ ਸੁਰਤੀ ਨੂੰ ਮੈਲੀ ਕਰਦਾ ਹੈ, ਕਾਮ ਕ੍ਰੋਧ ਲੋਭ ਸਭ ਨਾਲ ਇਸ ਸੁਰਤੀ ਨੂੰ ਮੈਲੀ ਕਰਦਾ। ਅਤੇ ਮਹਾਰਾਜ ਜੀ ਕਹਿੰਦੇ ਕਿ ਅੱਖ ਤੇਰੀ ਖੁੱਲ੍ਹੇਗੀ, ਅੱਖਾਂ ਬਾਝੋਂ ਵੇਖਣਾ, ਵੇਖੇਗਾ ਤੂੰ, ਪਰ ਉਹ ਪਹਿਲੀ ਅੱਖ ਨਹੀਂ, ਇਹ ਹੋਰ ਅੱਖ, ਇਹਦੇ ਵਿੱਚੋਂ ਤੂੰ ਨਹੀਂ ਵੇਖਦਾ, ਤੈਨੂੰ ਕੋਈ ਵਿਖਾਉਂਦਾ, ਤੂੰ ਆਪ ਨਹੀਂ ਵੇਖਦਾ, ਤੈਨੂੰ ਕੁਛ ਦਿਖਾਇਆ ਜਾਂਦਾ। ਬਹੁਤ ਫਰਕ ਹੈ ਇਹਨਾਂ, ਦੁਨੀਆਂ ਵਿੱਚ ਆਪਾਂ ਆਪ ਵੇਖਦੇ ਹਾਂ, ਫਿਰ ਉੱਥੇ ਜਾ ਕੇ ਤੁਸੀਂ ਨਹੀਂ ਦੇਖਦੇ, ਤੁਹਾਨੂੰ ਕੁਛ ਵਿਖਾਇਆ ਜਾਂਦਾ। ਦੁਨੀਆਂ ਵਿੱਚ ਆਪਾਂ ਕੰਨਾਂ ਨਾਲ ਸੁਣਦੇ ਹਾਂ, ਫਲਾਣੇ ਕੋਲ ਬੈਠ ਕੇ ਉਹਦੀਆਂ ਗੱਲਾਂ ਸੁਣਨੀਆਂ, ਫਿਰ ਤੁਸੀਂ ਸੁਣੋਗੇ ਨਹੀਂ, ਉਹਨੇ ਜੋ ਤੁਹਾਨੂੰ ਸੁਣਾਉਣਾ ਹੈ ਉਹ ਸੁਣਾ ਦੇਣਾ, ਤੁਸੀਂ ਕੋਸ਼ਿਸ਼ ਕਰਕੇ ਨਹੀਂ ਕਿਸੇ ਕੋਲੋਂ ਕੁਛ ਸੁਣੋ। ਫਿਰ ਇਸ ਤੋਂ ਅਗਲੀ ਸਟੇਜ ਵੀ ਦੱਸਣਗੇ। ਅੱਖਾਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਅੱਖਾਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਕਹਿੰਦੇ ਉਹਨੂੰ ਮਿਲ ਜਾਣਾ ਹੈ, ਇਹਨਾਂ ਪੈਰਾਂ ਨਾਲ ਤੁਰ ਕੇ ਨਹੀਂ ਜਾਣਾ ਇਹਨਾਂ ਤੋਂ ਬਿਨਾਂ, ਅਤੇ ਬਾਹਾਂ ਉਹਦੇ ਗੱਲ ਪਾਉਣੀਆਂ ਹਨ, ਹੱਥ ਉਹਦੇ ਗੱਲ ਪਾਉਣੇ ਹਨ, ਪਰ ਇਹ ਹੱਥ ਨਹੀਂ। ਜੀਬੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਫਿਰ ਤੂੰ ਉਹਨੂੰ ਮਿਲਣਾ ਚਾਹੇਗਾ ਤੇਰੇ ਅੰਦਰ ਖਿਆਲ ਉੱਠਣਗੇ ਉਹਦੇ ਪਿਆਰ ਦੇ, ਉਹਦੇ ਵਿਛੋੜੇ ਦੀ ਵੈਨ ਉੱਠਣਗੇ, ਸਭ ਕੁਛ ਪਿਆਰ ਦੇ ਗੀਤ ਵੀ ਉੱਠਣਗੇ, ਪਰ ਉਹ ਅੰਦਰੇ ਅੰਦਰ ਹੀ ਜ਼ਬਾਨ ਤੋਂ ਪਰਾਂ, ਉਹ ਜ਼ਬਾਨ ਤੋਂ ਪਰਾਂ ਹੀ ਗੱਲ ਉਹਦੇ ਨਾਲ ਹੁੰਦੀ, ਉਹਦੇ ਨਾਲ ਗੱਲ ਬੋਲ ਕੇ ਨਹੀਂ ਹੁੰਦੀ, ਇਹਨਾਂ ਲਫਜ਼ਾਂ ਨਾਲ ਨਹੀਂ ਹੁੰਦੀ, ਨਾ ਉਹੀ ਇਹਨਾਂ ਲਫਜ਼ਾਂ ਨਾਲ ਬੋਲ ਕੇ ਜਵਾਬ ਦਿੰਦਾ ਹੈ। ਦੱਸ ਦੇ ਉੱਥੇ ਬੋਲੀ ਹੋਰ ਹੈ ਕਿ ਤੂੰ ਮਿਲਣਾ ਹੈ, ਉਹਦੇ ਨਾਲ ਗੱਲਬਾਤ ਵੀ ਕਰਨੀ ਹੈ, ਤੁਰਨਾ ਹੈ, ਦੇਖਣਾ ਹੈ ਰਸਤਾ, ਅਤੇ ਦੱਸ ਦੇ ਕਿ ਇਹ ਕਿਸ ਤਰ੍ਹਾਂ। ਜੀਬੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਜੀਬੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ, ਰੱਬ ਨੇ ਜੋ ਦਿਖਾਉਣਾ ਸੀ ਉਹ ਦਿਖਾ ਦਿੱਤਾ, ਤੁਹਾਡੀ ਅੱਖ ਖੋਲ੍ਹੀ ਜਦੋਂ ਤੁਸੀਂ ਮਰ ਗਏ। ਅੱਗੇ ਕਿਤੇ ਜਾਂਦੇ ਸੀ, ਕਿਸੇ ਨੂੰ ਮਿਲਣ ਜਾਣਾ, ਦੋਸਤ ਨੂੰ ਕਿਸੇ ਹੋਰ ਜਗ੍ਹਾ ਜਾਣਾ, ਸੋਚ ਕੇ ਜਾਣਾ, ਪੈਰ ਜਾਂਦੇ ਸੀ, ਫਿਰ ਤੁਸੀਂ ਸੋਚ ਕੇ ਨਹੀਂ ਜਾਣਾ, ਫਿਰ ਤੁਹਾਨੂੰ ਅੰਦਰੋਂ ਹੁਕਮ ਹੋ ਕੇ ਕਿੱਥੇ ਜਾਣਾ, ਨਾਨਕ ਹੁਕਮ ਪਛਾਣ ਤੋ ਖਸਮ। ਅੱਗੇ ਹੱਥਾਂ ਨਾਲ ਕੁਛ ਕਰਦੇ ਸੀ, ਫਿਰ ਅੰਦਰੋਂ ਹੁਕਮ ਹੋ ਕੀ ਕਰਨਾ, ਅੱਖਾਂ ਨਾਲ ਆਪ ਦੇਖਦੇ ਸੀ, ਫਿਰ ਉਹ ਦਿਖਾਓ ਜੋ ਦਿਖਾਉਣਾ। ਤੁਸੀਂ ਕਿਤੇ ਅਟਕ ਗਏ ਹੋ ਇਸ ਰਸਤੇ 'ਤੇ, ਪਹਿਲਾਂ ਆਪ ਪੁੱਛਦੇ ਫਿਰਦੇ ਸੀ, ਹੁਣ ਉਹ ਆਪ ਹੀ ਵਿਧੀ ਬਣਾਓ ਕਿ ਤੁਹਾਨੂੰ ਕੋਈ ਆਪ ਆਣ ਕੇ ਦੱਸੂ। ਉਹਦੇ ਹੁਕਮ ਪਤਾ ਲੱਗ ਜਾਂਦਾ ਕਿ ਹੁਕਮ ਕੀ ਹੈ, ਅਤੇ ਉਸ ਹੁਕਮ ਵਿੱਚ, ਅਤੇ ਮਹਾਰਾਜ ਜੀ ਕਹਿੰਦੇ ਕਿ ਹੁਕਮ ਵਿੱਚ ਤਾਂ ਠੀਕ ਕਿ ਹੁਣ ਤੁਸੀਂ ਜੋ ਕੰਮ ਕਰੋਗੇ ਹੁਕਮ ਵਿੱਚ ਕਰੋਗੇ, ਆਪਣੇ ਵੱਲੋਂ ਕੁਛ ਦੇਖਣਾ ਨਹੀਂ, ਆਪਣੇ ਵੱਲੋਂ ਕੁਛ ਸੁਣਨਾ ਨਹੀਂ। ਉਹ ਜੋ ਪੰਜ ਦੂਤ ਸੀ ਉਹ ਪਿੱਛੇ ਰਹਿ ਗਏ, ਕਿਤੇ ਮਰ ਖਪ ਗਏ, ਪਰ ਕਹਿੰਦੇ ਕਿ ਪਰਮਾਤਮਾ ਦਿਸਦਾ ਹੈ, ਦਿਸਦਾ ਹੈ, ਪਰ ਇਹਨਾਂ ਅੱਖਾਂ ਨਾਲ ਨਹੀਂ ਨਾ। ਨਾਨਕ ਸੇ ਅੱਖੜੀਆਂ ਬਿਆਨ ਜਿੰਨਾ ਦਿਸਣ ਦਾ ਮਾਂ ਪਿਰੀ, ਕਹਿੰਦੇ ਜਿੰਨਾਂ ਨਾਲ ਉਹ ਮੇਰਾ ਪ੍ਰੀਤਮ ਦਿਸਦਾ ਹੈ, ਵੱਖਾਂ ਹੋਰ। ਕਹਿੰਦੇ ਦਿਸੈ ਸੁਣੀਐ ਜਾਣੀਐ ਕਿ ਪਰਮਾਤਮਾ ਦਿਸਦਾ ਹੈ ਤੇ ਸੁਣੀਦਾ ਹੈ, ਅੰਦਰ ਸੁਣੀਦਾ ਹੈ ਅਤੇ ਜਾਣਿਆ ਜਾਂਦਾ ਹੈ, ਜਾਣ ਵੀ ਉਹ ਕਿਹੋ ਜਿਹਾ ਹੈ। ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਇੱਥੇ ਬਹੁਤ ਹੀ ਇੱਕ ਨੁਕਤਾ ਮਹਾਰਾਜ ਜੀ ਦੱਸਦੇ ਜੋ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਕਹਿੰਦੇ ਪਰਮਾਤਮਾ ਦਿਸੂ ਵੀ, ਸੁਣੋ ਵੀ ਤੁਹਾਨੂੰ, ਉਹ ਜਾਣੋਗੇ ਵੀ, ਪਰ ਓਨਾ ਚਿਰ ਨਹੀਂ ਜਿੰਨਾ ਚਿਰ ਦੁਨੀਆਂ ਦੇ ਸਵਾਦ ਰਸ ਸਵਾਦਾਂ ਰਸਾਂ ਵਿੱਚ ਹਾਂ, ਦੁਨਿਆਵੀ ਰਸ ਸਾਉ ਨਾ ਪਾਇਆ ਜਾਏ। ਦੁਨਿਆਵੀ ਸਵਾਦਾਂ ਵਿੱਚ ਜਿੰਨਾ ਚਿਰ ਹਾਂ, ਉਨਾ ਚਿਰ ਕਹਿੰਦੇ ਨਾ ਉਹਨੇ ਦਿਸਣਾ, ਨਾ ਉਹਦੀ ਆਵਾਜ਼ ਸੁਣਨੀ, ਨਾ ਉਹਨੂੰ ਆਪਾਂ ਜਾ ਨਹੀਂ ਸਕਣਾ। ਦਿਸੈ ਸੁਣਿਐ ਜਾਣੀਐ ਸਾਉ ਨਾ ਪਾਇਆ ਜਾਏ, ਰੋਹਲਾ ਟੁੰਡਾ ਅੰਦਲਾ ਕਿਉਂ ਗਲ ਲੱਗੈ ਤਾਏ। ਕਹਿੰਦੇ ਜਿੰਨਾ ਚਿਰ ਕੋਈ ਦੁਨਿਆਵੀ ਰਸਾਂ ਵਿੱਚ ਹੈ ਉਨਾ ਚਿਰ ਉਹ ਰੋਹਲਾ, ਉਨਾ ਚਿਰ ਲੂਲਾ ਹੈ, ਟੁੰਡਾ ਅੰਦਲਾ। ਹੱਥ ਵੀ ਨਹੀਂ ਹਨ ਉਸਦੇ, ਪੈਰ ਵੀ ਨਹੀਂ ਹਨ, ਅੱਖੋਂ ਵੀ ਅੰਨਾ ਹੈ, ਅਤੇ ਉਹਨੂੰ ਮਿਲਣ ਲਈ ਜਾਣ ਲਈ ਤਾਂ ਪੈਰ ਵੀ ਚਾਹੀਦੇ, ਅੱਖਾਂ ਵੀ ਚਾਹੀਦੀਆਂ ਰਸਤਾ ਦੇਖਣ ਲਈ, ਉਹਦੇ ਨਾਲ ਮਿਲਣ ਲਈ ਹੱਥ ਵੀ ਚਾਹੀਦੇ। ਅਤੇ ਕਹਿੰਦੇ ਜਿੰਨਾ ਚਿਰ ਆਪਾਂ ਦੁਨੀਆਂ 'ਚ ਰਹਿੰਦੇ ਹਾਂ ਆਪਣਾ ਮਨ ਉਨਾ ਚਿਰ ਲੂਲੇ ਹੁੰਦੇ, ਟੁੰਡੇ ਹੁੰਦੇ ਅਤੇ ਅੰਨੇ ਹੁੰਦੇ। ਅਤੇ ਫਿਰ ਮਹਾਰਾਜ ਜੀ ਦੱਸਦੇ ਕਿ ਆਹ ਜਿਹੜੇ ਤੇਰੇ ਪਹਿਲਾਂ ਦੁਨਿਆਵੀ ਪੈਰ ਸੀ ਇਹ ਚੱਲਣ ਨੂੰ ਰੁਕ ਜਾਣਗੇ। ਪਹਿਲਾਂ ਤੂੰ ਸੋਚ ਕੇ ਜਾਂਦਾ ਸੀ, ਫਿਰ ਤੂੰ ਸੋਚ ਕੇ ਨਹੀਂ ਜਾਏਗਾ, ਚੱਲਣਗੇ ਸਹੀ ਹੈ ਪਰ ਉਹਦੇ ਹੁਕਮ ਨਾਲ। ਪਰ ਫਿਰ ਕਹਿੰਦੇ ਇੱਕ ਹੋਰ ਅੰਦਰ ਦੇ ਪੈਰ, ਅੰਦਰ ਪੈਰ ਲੱਗਣੇ, ਕਿਉਂਕਿ ਅੰਦਰ ਅੰਦਰ ਦਾ ਇਹ ਤੀਰਥ ਯਾਤਰਾ ਹੈ ਨਾ। ਅਤੇ ਕਹਿੰਦੇ ਪੈਰ ਪੈ ਕੇ ਚਰਨ, ਕਹਿੰਦੇ ਪਰਮਾਤਮਾ ਦੇ ਡਰ ਦੇ ਚਰਨ ਬਣਾ। ਜਦੋਂ ਆਪਾਂ ਨੂੰ ਪਰਮਾਤਮਾ ਦਾ ਡਰ ਹੋਊ ਤਾਂ ਆਪਾਂ ਕੋਈ ਮਾੜਾ ਕੰਮ ਕਰ ਨਹੀਂ ਸਕਾਂਗੇ। ਚਰਨ ਹੀ ਲੈ ਕੇ ਜਾਂਦੇ ਨਾ, ਅਤੇ ਮਹਾਰਾਜ ਜੀ ਕਹਿੰਦੇ ਚਰਨ ਉਹਦੇ ਪੈਰ ਦੇ ਬਣਾ। ਜਦੋਂ ਡਰ ਹੋਊ ਤੇਰੇ ਪੈਰ ਹੀ ਉਹਦਾ ਡਰ, ਉਹਦੇ ਡਰ ਦੇ ਤੇਰੇ ਪੈਰ ਹੋਣਗੇ ਤਾਂ ਤੂੰ ਕੋਈ ਉਹ ਕੰਮ ਕਰ ਹੀ ਨਹੀਂ ਸਕਦਾ ਜੋ ਨਾ ਠੀਕ ਹੋਵੇ, ਕਿਉਂਕਿ ਤੂੰ ਤੇਰੇ ਪੈਰਾਂ ਨੇ ਡਰੇ ਰਹਿਣਾ। ਪੈ ਕੇ ਚਰਨ ਅਤੇ ਹੱਥ ਕਾਹਦੇ ਬਣਾਉਣੇ, ਜਿੰਨਾ ਹੱਥਾਂ ਨਾਲ ਮਿਲਣਾ ਹੈ ਉਹਨੂੰ। ਕਰ ਪਾਵ ਕੇ, ਕਰ ਹੱਥ, ਹੱਥ ਪਿਆਰ ਦੇ ਹੱਥ, ਪਿਆਰ ਨੂੰ ਹੱਥ ਬਣਾਉਣਾ ਹੈ, ਉਹਦੇ ਡਰ ਦੇ ਚਰਨ ਬਣਾਉਣੇ। ਲੋਇਨ ਸੁਰਤ ਕਰੇ, ਅਤੇ ਅੱਖਾਂ ਕਾਹਦੀਆਂ ਬਣਾਉਣੀਆਂ ਹਨ, ਸੁਰਤੀ ਦੀਆਂ। ਜਿਸ ਤਰ੍ਹਾਂ ਬਾਹਰ ਆਪਾਂ ਕਿਤੇ ਜਾਣਾ ਹੋਵੇ ਤਾਂ ਅੱਖ ਨਾਲ ਦੇਖਦੇ ਹਾਂ, ਅਤੇ ਮਹਾਰਾਜ ਜੀ ਕਹਿੰਦੇ ਅੰਦਰ ਸੁਰਤੀ ਨਾਲ ਦੇਖਣਾ ਅਤੇ ਡਰ ਰੱਖਣਾ, ਡਰ ਦੇ ਪੈਰ ਅਤੇ ਪਿਆਰ ਦੇ ਹੱਥ, ਪਿਆਰ ਦੇ ਹੱਥ। ਉਹਨਾਂ ਨੂੰ ਮਿਲਣਾ ਹੈ ਜਾ ਕੇ ਅਤੇ ਪਿਆਰ, ਪਿਆਰ ਦੇ ਹੱਥ। ਜਦੋਂ ਆਪਣੇ ਅੰਦਰ ਪਿਆਰ ਪੈਦਾ ਹੁੰਦਾ ਉਹਨਾਂ ਲਈ ਤਾਂ ਸਮਝ ਜਾਵਾਂਗੇ ਕਿ ਹੱਥ ਮਹਾਰਾਜ ਜੀ ਕੀ ਗੱਲ ਕਰ। ਇਹ ਗੱਲਾਂ ਮਹਿਸੂਸ ਕਰਨ ਦੀਆਂ ਹਨ ਨਾ ਜੀ, ਮਹਿਸੂਸ ਕਰਨ ਦੀਆਂ। ਮਹਿਸੂਸ ਹੋ ਕਿ ਪਿਆਰ ਦੇ ਹੱਥ ਕੀ ਹੁੰਦੇ, ਜਦੋਂ ਅੰਦਰ ਉਹ ਛਾਲਾ ਖਾਓ ਕਿ ਹੁਣੇ ਮਿਲੇ, ਹੁਣੇ ਮਿਲੇ। ਉਹ ਪਿਆਰ ਦੇ ਹੱਥ ਤਾਂ ਨੂੰ ਉੱਠਣਗੇ ਕਿ ਹੁਣੇ ਮਿਲੇ। ਅਤੇ ਜਦੋਂ ਕੋਈ ਖਿਆਲ ਆ ਜਾਓ ਤਾਂ ਡਰ ਲੱਗੂ ਕਿ ਤੇ ਮੇਰੇ ਪੈਰ ਹੋਰ ਕਿਤੇ ਚੱਲੇ ਗਏ, ਡਰ ਲੱਗੂ। ਪੈ ਕੇ ਚਰਨ, ਕਰ ਪਾਵ ਕੇ, ਉਹਦੇ ਡਰ ਦੇ ਪੈਰ ਅਤੇ ਪਿਆਰ ਦੇ ਹੱਥ। ਲੋਏ ਨੂੰ ਸੁਰਤ ਕਰੇ ਅਤੇ ਅੱਖਾਂ ਬਣਾਉਣੀਆਂ ਸੁਰਤੀ ਦੀ। ਨਾਨਕ ਕਹੇ ਸਿਆਣੀਐ ਇਉਂ ਕੰਤ ਮਿਲਾਵਾ ਹੋਏ, ਨ ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਮਹਾਰਾਜ ਜੀ ਜਿੱਥੇ ਜਾਂਦੇ ਹਨ ਇਹੀ ਜ਼ੋਰ ਦਿੰਦੇ ਹਨ ਕਿ ਜੋ ਦੁਨਿਆਵੀ ਰਿਸ਼ਤੇ ਹਨ ਇਹ ਨਾ ਰਹਿਣ ਵਾਲੇ ਹਨ, ਇਹਨਾਂ ਕਿਸੇ ਨੇ ਨਿਭਣਾ ਨਹੀਂ ਨਾਲ, ਤੂੰ ਇਹਨਾਂ ਕੋਲੋਂ ਸੁੱਖਾਂ ਦੀ ਆਸ ਨਾ ਰੱਖ, ਤੂੰ ਆਸ ਰੱਖੇਗਾ ਨਿਰਾਸ ਹੋਵੇਂਗਾ, ਤੂੰ ਅਸਲੀ ਰਿਸ਼ਤਾ ਰੱਬ ਨਾਲ ਪਾ ਅਤੇ ਸਾਰੇ ਦਾ ਸਾਰਾ ਪਿਆਰ ਆਪਣਾ ਉਹਦੇ ਚਰਨਾਂ ਵਿੱਚ ਭੇਟਾ ਕਰਦੇ। ਜਿਹੜਾ ਪਿਆਰ ਤੋਂ ਬਾਹਰ ਦੂਜਿਆਂ ਵਿੱਚ ਵੰਡਣਾ ਸੀ ਉਹ ਸਾਰਾ ਪਿਆਰ ਇਕੱਠਾ ਕਰਕੇ ਉਹਦੇ ਚਰਨਾਂ 'ਚ ਰੱਖਦੇ ਅਤੇ ਫਿਰ ਤੈਨੂੰ ਉਹ ਭਰ ਦੇਊ ਆਪਣੇ ਆਪ ਨਾਲ, ਆਪਣੇ ਪਿਆਰ ਨਾਲ, ਆਪਣੀ ਹਾਜ਼ਰੀ ਨਾਲ। ਤੈਨੂੰ ਕੋਈ ਦੁੱਖ ਨਹੀਂ ਹੋ ਸਕਦਾ, ਤੈਨੂੰ ਜੰਮਣ ਮਰਨ ਵੀ ਨਹੀਂ। ਫਿਰ ਇਹ ਨਹੀਂ ਕਿ ਕਦੀ ਸਰੀਰ ਮਿਲ ਗਿਆ ਫਿਰ ਖੋ ਲਿਆ, ਫਿਰ ਸਰੀਰ ਦੇ ਦਿੱਤਾ ਕਿਸੇ ਨੇ ਫਿਰ ਖੋ ਲਿਆ, ਅਤੇ ਵਿਚਕਾਰ ਵੀ ਦੁੱਖ ਹੀ ਰਹੇ। ਫਿਰ ਹਮੇਸ਼ਾ ਲਈ ਆਨੰਦ ਵਿੱਚ ਅਤੇ ਹੌਲੀ ਹੌਲੀ ਉਹਦੇ ਵਿੱਚ ਸਮਾ ਜਾਣਾ ਜਿਹੜਾ ਹਮੇਸ਼ਾ ਆਨੰਦ ਸਰੂਪ। ਜੇ ਅਸੀਂ ਸਮਝਦੇ ਹਾਂ ਕਿ ਕਈ ਵਿਛੋੜੇ ਇਸ ਤਰ੍ਹਾਂ ਦੇ ਆਪਾਂ ਨੂੰ ਪੈ ਜਾਂਦੇ ਕਿ ਜਿਹੜੇ ਇਸ ਤਰ੍ਹਾਂ ਦਾ ਅੰਦਰ ਖੱਪਾ ਪਾ ਦਿੰਦੇ, ਖਾਲੀ ਜਗ੍ਹਾ ਇੱਕ ਅੰਦਰ ਹੋ ਜਾਂਦੀ ਕਿਸੇ ਵਿਛੋੜੇ ਨਾਲ। ਪਰ ਉਹ ਖਾਲੀ ਜਗ੍ਹਾ ਤਾਂ ਹੁੰਦੀ ਹੈ ਜੇ ਆਪਣਾ ਅੰਦਰ ਪਰਮਾਤਮਾ ਨਾਲ ਭਰਿਆ ਨਾ ਹੋ। ਜੇ ਪਰਮਾਤਮਾ ਨਾਲ ਅੰਦਰ ਭਰਿਆ ਹੈ ਤਾਂ ਫਿਰ ਤਾਂ ਆਪਾਂ ਜਿਸ ਕਿਸੇ ਵੱਲ ਵੀ ਦੇਖਾਂਗੇ ਸਰੀਰ ਤੋਂ ਪਰਾਂ ਦੇਖਾਂਗੇ। ਜਦੋਂ ਆਪਾਂ ਨੂੰ ਆਪਣੇ ਅੰਦਰ ਪਤਾ ਲੱਗ ਜੂ ਕਿ ਆਪਣੇ ਅੰਦਰ ਆਪਾਂ ਕੌਣ ਹਾਂ, ਨਾਲ ਹੀ ਪਤਾ ਲੱਗ ਜੂ ਕਿ ਦੂਸਰਾ ਕੌਣ ਹੈ, ਇਹ ਵੀ ਉਹੀ ਹੈ ਜੋ ਮੈਂ ਹਾਂ, ਇਹਦੀ ਵੀ ਕਦੀ ਮੌਤ ਨਹੀਂ ਹੋਣੀ ਅਤੇ ਸਰੀਰ ਨਾਲ ਮੈਨੂੰ ਮੋਹ ਨਹੀਂ ਪਾਉਣਾ ਚਾਹੀਦਾ ਇਹਦੇ ਸਰੀਰ ਨਾਲ, ਸਰੀਰ 'ਤੇ ਰਹਿਣਾ ਨਹੀਂ ਹੈ। ਉਹ ਜਿਹੜੀ ਚੀਜ਼ ਸਰੀਰ ਵਿੱਚੋਂ ਵਰਤ ਰਹੀ ਹੈ ਉਹਦੇ ਵਿੱਚੋਂ ਦੇਖਣੇ ਕਿ ਜੋ ਪਰਮਾਤਮਾ ਦੇ ਗੁਣ ਹਨ ਉਹਨਾਂ ਨੂੰ ਸਲਾਮ ਕਰਨੀ ਹੈ ਅਤੇ ਉਸਦੀ ਤਾਂ ਮੌਤ ਹੋਣੀ ਹੀ ਨਹੀਂ, ਉਸਦੀ ਮੌਤ ਹੋ ਹੀ ਨਹੀਂ ਸਕਦੀ, ਉਸਨੂੰ ਕੋਈ ਦੁੱਖ ਤਕਲੀਫ ਹੋ ਹੀ ਨਹੀਂ ਸਕਦਾ, ਨਾ ਆਪਾਂ ਨੂੰ ਦੁੱਖ ਨਾ ਹੋਰ ਨਾ ਕਿਸੇ ਨੂੰ ਦੁੱਖ। ਤੇ ਬੀਬਾ ਜੋ ਆਏ ਸੀ ਜਿਨ੍ਹਾਂ ਨੇ ਸ਼ਾਇਦ ਕਦੀ ਵੀ ਨਹੀਂ ਹੱਸੇ ਸੀ ਅਤੇ ਅਸੀਂ ਉਹਨਾਂ ਨੂੰ ਇੰਨਾ ਹੀ ਦਿਖਾਇਆ ਕਿ ਜੋ ਤੁਹਾਡੇ ਦੁੱਖ ਹਨ ਇੰਨੇ ਕੁ ਦੁੱਖ ਤਾਂ ਹਰ ਕੋਈ ਲਈ ਫਿਰਦਾ ਹੈ, ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ, ਹਰ ਕੋਈ ਲਈ ਫਿਰਦਾ ਹੈ ਅਤੇ ਸਾਰੇ ਅਤੇ ਉਹ ਇੱਕਦਮ ਉਹਨਾਂ ਦਾ ਮੁਸਕਰਾਉਣ ਲੱਗ ਪਏ ਅਤੇ ਜੋ ਜਿਹੜੇ ਪੁਰਾਣੇ ਉਹਨੂੰ ਲੈਣ ਆਏ ਸੀ ਅਤੇ ਉਹ ਕਹਿਣ ਲੱਗੇ ਪਤਾ ਨਹੀਂ ਅੱਜ ਪਹਿਲੀ ਵਾਰ ਮੁਸਕਰਾਈ। ਆਪਾਂ ਪਰਮਾਤਮਾ ਤੋਂ ਜਦੋਂ ਦੂਰ ਹੋ ਜਾਂਦੇ ਹਾਂ ਤਾਂ ਆਪਾਂ ਨੂੰ ਫਿਰ ਦੁੱਖ ਹੀ ਦਿਸਦੇ ਹਨ, ਚਾਰ ਚੁਫੇਰੇ ਦੁੱਖ, ਅਤੇ ਉਹ ਦੇਖ ਦੇਖ ਕੇ ਹੋਰ ਦੁਖੀ ਹੁੰਦੇ। ਆਪਾਂ ਕਿਉਂ ਦੁੱਖਾਂ ਦੀ ਦੁਨੀਆਂ ਵਿੱਚ ਰਹਿਣਾ ਹੈ ਜਦੋਂ ਮਹਾਰਾਜ ਜੀ ਆਪਾਂ ਨੂੰ ਸੁੱਖਾਂ ਦੇ ਮਹਿਲਾਂ ਵਿੱਚ ਵਸਾਉਣਾ ਚਾਹੁੰਦੇ, ਉਹ ਸੁੱਖਾਂ ਦੇ ਮਹਿਲਾਂ 'ਚ ਵਸਾਉਂਦੇ। ਅਤੇ ਦੁੱਖਾਂ ਦੀ ਦੁਨੀਆਂ 'ਚ ਆਪਾਂ ਆਪ ਵੜਦੇ ਹਾਂ। ਘੜੀ ਮੁੜੀ ਉਹੀ ਦੁੱਖਾਂ ਦੀ ਦੁਨੀਆਂ ਯਾਦ ਕਰਦੇ ਹਾਂ। ਜਾਣਾ ਮਹਿਲਾਂ 'ਚ, ਆਪਾਂ ਉਹਦੇ ਮਹਿਲਾਂ 'ਚ ਰਹਿਣਾ ਹੈ। ਵਾਹਿਗੁਰੂ ਤੇ ਕਈ ਧਾਰਨਾ ਪੜ੍ਹਦੇ ਜੀ। ਉਹਦੇ ਤੋਂ ਬਿਨਾਂ ਤਾਂ ਇੰਨੇ ਦੁੱਖ ਹਨ ਕਿ ਆਦਮੀ ਚੰਗੇ ਭਲੇ ਆਦਮੀ ਨੂੰ ਪਾਗਲ ਕਰਦੇ। ਜਗ ਉਹਦੇ ਬਿਨ ਕਿੰਜ ਜੀ ਲੈਂਦਾ, ਮੈਂ ਅੱਜ ਸੋਚਦੀ ਰਹੀ। ਜਗ ਉਹਦੇ ਬਿਨ ਕਿੰਜ ਜੀ ਲੈਂਦਾ, ਮੈਂ ਅੱਜ ਸੋਚਦੀ ਰਹੀ। ਜਗ ਉਹਦੇ ਬਿਨ ਕਿੰਜ ਜੀ ਲੈਂਦਾ, ਮੈਂ ਅੱਜ ਸੋਚਦੀ ਰਹੀ। ਜਗ ਉਹਦੇ ਬਿਨ ਕਿੰਜ ਜੀ ਲੈਂਦਾ, ਮੈਂ ਅੱਜ ਸੋਚਦੀ ਰਹੀ।
राम क्लीमा लाती जानन।